ਇਹ ਟਿਕ ਟਿਕ ਨਹੀਂ ਜੇ ਮੁੱਕਣੀ, ਉਹ ਖੂਹ ਦੀ ਟਿਕ ਟਿਕ ਚੱਲੀ ਜਾਂਦੀ ਹੈ। ਨਿਆਣੇ ਵੱਡੇ ਹੋਏ, ਬੰਦਾ ਕਹਿੰਦਾ ਚਲੋ ਸੈੱਟ ਕਰੋ, ਉਹ ਸੈੱਟ ਕਰਦੇ ਆ, ਉੱਧਰੋਂ ਦਮਾਦ ਉਹੋ ਜਿਹਾ ਮਿਲ ਗਿਆ, ਉੱਧਰੋਂ ਨੂੰਹਾਂ ਜਿਹੀਆਂ ਮਿਲ ਗਈਆਂ, ਟਿਕ ਟਿਕ ਫਿਰ ਸ਼ੁਰੂ ਹੋ ਗਈ। ਅਸਲੀਅਤ ਇਹ ਵੇ ਕਿ ਜਿੰਨੀ ਦੇਰ ਤੱਕ ਸਾਹ ਚੱਲਣੇ ਨੇ, ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋਗ, ਤੂੰ ਮਨ ਨਾਲ ਸਮਝੌਤਾ ਕਰ ਕਿ ਮੈਂ ਇਸ ਟਿਕ ਟਿਕ ਵਿੱਚੋਂ ਵੀ ਪਰਮਾਤਮਾ ਦੀ ਬਾਣੀ ਜਪਣੀ ਹੈ। ਇਹ ਟਿਕ ਟਿਕ ਬੰਦ ਹੋ ਗਈ ਤੇ ਕਹਾਣੀ ਖਤਮ। ਮਹਾਰਾਜ ਕਹਿੰਦੇ ਨੇ ਚੇਤਾ ਨਾਮ ਨਾਮ ਕੇ ਤਾਰੇ ਸਗਲੇ ਜੰਤ ਉਸ ਤੁਕ ਦੇ ਵਿਚਾਰ ਚੱਲ ਰਹੇ ਨੇ। ਗੁਰੂ ਜੀ ਨੇ ਕਿਹਾ ਜਾਂ ਕੋ ਚਿੰਤਾ ਬਹੁਤ ਬਹੁਤ ਬੜੀ ਚਿੰਤਾ ਦੇਹੀ ਵਿਆਪੈ ਰੋਗ ਰੋਗ ਲੱਗ ਗਿਆ ਚਿੰਤਾ ਕਰਕੇ। ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋਗ, ਗੌਣ ਕਰੈ ਚੌਕੁੰਟਕਾ। ਦੇਖੋ ਗੁਰਬਾਣੀ ਦਾ ਮਨੋਵਿਗਿਆਨ, ਗੌਣ ਕਰੈ ਚੌਕੁੰਟਕਾ, ਚਾਰੇ ਕੁੰਟਾਂ ਵਾਸਤੇ ਪਾਸੇ ਮਨ ਦੌੜਦਾ ਪਿਆ, ਜੋ ਕੁਝ ਨਹੀਂ ਵਾਪਰਨਾ ਉਹਨਾਂ ਨੂੰ ਵੀ ਚੇਤੇ ਕਰੀ ਜਾਂਦਾ। ਸਿਆਣੇ ਲੋਕ ਇਹ ਗੱਲ ਕਹਿੰਦੇ ਸਨ, ਪੰਜਾਬ ਦੀ ਕਹਾਵਤ ਸੀ ਕਿ ਦੁੱਧ ਦਾ ਫੂਕਿਆ ਲੱਸੀ ਨੂੰ ਵੀ ਫੂਕਾ ਮਾਰਦਾ, ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ। ਜਿਸ ਬੰਦੇ ਨੂੰ ਅੰਦਰ ਚਿੰਤਾ ਦਾ ਕੋਈ ਸੈੱਲ ਲੱਗ ਜਾਏ, ਚੋਟ ਵੱਜ ਜਾਏ, ਉਹ ਕਈ ਵਾਰੀ ਹਰ ਪਾਸੇ ਸ਼ੱਕ ਨਾਲ ਦੇਖਣ ਲੱਗ ਪੈਂਦਾ, ਕਿਉਂਕਿ ਉਹਨੂੰ ਇੱਕ ਵਾਰੀ ਦੁੱਧ ਸਾੜ ਚੁੱਕਾ, ਉਹ ਚਿੱਟੀ ਲੱਸੀ ਦੇਖ ਕੇ ਵੀ ਵੇਖਦਾ ਫੂਕ ਮਾਰ ਲਓ ਕਿਤੇ ਵੀ ਨਾ ਸਾੜ ਜਾਏ। ਗੌਣ ਕੰਟ ਕਰੈ ਚੌਂ ਕੁੰਟਕਾ, ਨਹੀਂ ਟਿਕਦਾ, ਦੌੜਦਾ ਪਿਆ ਕਦੀ ਕਿਸ ਪਾਸੇ ਕਦੀ ਕਿਸ ਪਾਸੇ। ਗੁਰੂ ਅਰਜੁਨ ਦੇਵ ਇਹ ਸਮੱਸਿਆ ਸਮਾਜ ਦੀ, ਕਹਿੰਦੇ ਇਹਦਾ ਸਮਾਧਾਨ ਬਸ ਇੱਕੋ ਹੀ ਹੈ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋਗ, ਗੌਣ ਕਰੈ ਚੌਂ ਕੁੰਟਕਾ, ਘੜੀ ਨਾ ਬਹਿ ਸੁਣ ਸੋਏ। ਬਿਲਕੁਲ ਨਹੀਂ ਮਨ ਲੱਗਦਾ, ਟਿਕਦਾ ਹੀ ਨਹੀਂ। ਬਾਣੀ ਪੜ੍ਹਦਿਆਂ ਵੀ ਉੱਧਰ, ਕੀਰਤਨ ਸੁਣਦਿਆਂ ਵੀ ਉੱਧਰ, ਨਾਮ ਜਪਦਿਆਂ ਵੀ ਉੱਧਰ, ਇੱਕ ਘੜੀ ਨਹੀਂ ਬੈਠਦਾ, ਘੜੀ ਨਾ ਬਹਿ ਸੁਣ ਸੋਏ। ਮਹਾਰਾਜ ਕਹਿੰਦੇ ਨੇ ਚਿੱਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ। ਜੇ ਵਾਹਿਗੁਰੂ ਜੀ ਦੀ ਯਾਦ ਆ ਜਾਏ, ਸੋਹਣੇ ਪ੍ਰਭੂ ਜੀ ਦੀ ਯਾਦ ਆ ਜਾਏ, ਤੇ ਪਿਆਰਿਓ ਨਾਮ ਵਿੱਚ ਇੰਨੀ ਤਾਕਤ ਹੈ, ਉਹ ਬੰਦੇ ਦੇ ਅੰਦਰ ਨੂੰ ਚਿੰਤਾ ਤੋਂ ਮੁਕਤ ਕਰ ਦਿੰਦਾ ਹੈ। ਤਨ ਵੀ ਸ਼ੀਤਲ, ਮਨ ਵੀ ਸ਼ੀਤਲ। ਸਤਿਗੁਰੂ ਨੇ ਅੱਜ ਦੇ ਜਿਹੜੇ ਅਮੋਲਕ ਬਚਨ ਨੇ ਉਹਨਾਂ ਵਿੱਚ ਕਿਰਪਾਲਤਾ ਇਹ ਕੀਤੀ ਤੇ ਫੁਰਮਾਇਓ ਨੇ ਕਿ ਨਾਮ ਕੇ ਤਾਰੇ ਸਗਲੇ ਜੰਤ। ਤਾਰੇ ਦਾ ਅਖਰੀ ਅਰਥ ਆਪਾਂ ਕਰਾਂਗੇ ਸਹਾਰਾ। ਜਿੰਨੇ ਵੀ ਜੰਤ ਨੇ ਇਹ ਸਾਰੇ ਨਾਮ ਦੇ ਸਹਾਰੇ ਨੇ। ਵੈਸੇ ਬੜਾ ਗੂੜ ਬਿਖਮ ਵਿਸ਼ਾ ਹੈ, ਨਾਮ ਦੇ ਸਹਾਰੇ ਸਾਰੇ ਜੰਤ ਕਿਵੇਂ? ਅਤੇ ਇਸੇ ਸ਼ਬਦ ਦੀ ਵਿਚਾਰ ਦੇ ਆਰੰਭ ਵਿੱਚ ਮੈਂ ਬੇਨਤੀ ਕੀਤੀ ਸੀ, ਉਹਨੂੰ ਫਿਰ ਦੁਹਰਾ ਦਿਆਂ ਕਿ ਪਰਮਾਤਮਾ ਅਫੁਰ ਸੀ, ਕੁਛ ਨਹੀਂ ਸੀ ਉਦੋਂ। ਇਹਦੇ ਅਰਥ ਕਰਨ ਲਈ ਜੋ ਕੁਝ ਅਸੀਂ ਦੇਖਣੇ ਪਏ, ਕੁਛ ਵੀ ਨਹੀਂ ਸੀ, ਪਰ ਉਸ ਅਫੁਰ ਦੇ ਅੰਦਰ ਇੱਕ ਫੁਰਨਾ ਉੱਠਿਆ ਹਰਕਤ ਪੈਦਾ ਕਰਨ ਦਾ, ਬਣਾਉਣ ਦਾ। ਉਸ ਅਫੁਰ ਨੇ ਇੱਕ ਫੁਰਨੇ ਦੇ ਨਾਲ ਇੱਕ ਖਿੰਨ ਵਿੱਚ, ਖਿੰਨ ਸ਼ਬਦ ਵੀ ਥੋੜਾ ਪੈ ਜਾਏਗਾ, ਉਸ ਫੁਰਨੇ ਦੇ ਨਾਲ ਬਹੁਤ ਕੁਝ ਦ੍ਰਿਸ਼ਟ ਅੰਦ੍ਰਿਸ਼ਟ ਸਾਜ ਦਿੱਤਾ। ਜਿਹੜਾ ਉਹਦੇ ਵਿੱਚੋਂ ਫੁਰਨਾ ਉੱਠਿਆ ਉਹਨੇ ਸਭ ਕੁਝ ਸਾਜਿਆ, ਤੇ ਜਿਹਨੇ ਸਭ ਕੁਝ ਸਾਜਿਆ ਉਹ ਸਾਜੇ ਹੋਇਆ ਤੋਂ ਵੱਖ ਨਹੀਂ ਹੋਇਆ, ਉਹ ਸ਼ਕਤੀ ਅਜੇ ਵੀ ਕੰਮ ਪਈ ਕਰਦੀ, ਉਹਨੂੰ ਆਪਾਂ ਨਾਮ ਕਹਿੰਦੇ ਹਾਂ। ਉਹ ਨਾਮ ਹੈ, ਉਹ ਸ਼ਬਦ ਹੈ। ਫਿਰ ਉਸ ਨਾਮ ਨੂੰ ਪ੍ਰਗਟ ਕਰਨ ਲਈ, ਨਾਮ ਅੰਦਰ ਕੋਈ ਬੰਦਾ ਐਸਾ ਨਹੀਂ ਜਿਸ ਅੰਦਰ ਨਾਮ ਨਹੀਂ, ਨਾਮ ਨੂੰ ਪ੍ਰਗਟ ਕਰਨ ਲਈ ਘਾਲਣਾ ਘਾਲਣੀਆਂ ਪੈਂਦੀਆਂ ਨੇ। ਉਹਨੂੰ ਆਪ ਜੀ ਜਪ ਕਹਿੰਦੇ ਹੋ, ਉਹਨੂੰ ਬਾਣੀ ਨੇ ਸਿਮਰਨ ਕਿਹਾ, ਉਹਨੂੰ ਬਾਣੀ ਨੇ ਗੁਣ ਗਾਉਣਾ ਸਿਫਤ ਕਹਿਣੇ ਕਹੀਏ, ਕਿਉਂਕਿ ਜਿੰਨੀ ਦੇਰ ਤੱਕ ਉਹ ਜਪ ਨਹੀਂ, ਜਿੰਨੀ ਦੇਰ ਤੱਕ ਸਿਮਰਨ ਨਹੀਂ, ਜਿੰਨੀ ਦੇਰ ਤੱਕ ਉਹਦੀ ਸਿਫਤ ਨਹੀਂ, ਉਨੀ ਦੇਰ ਤੱਕ ਉਹ ਨਾਮ ਦੀ ਸੱਤਿਆ ਅੰਦਰੋਂ ਪ੍ਰਗਟ ਨਹੀਂ ਹੁੰਦੀ। ਖੈਰ ਨਾਮ ਸਭ ਵਿੱਚ, ਮਹਾਰਾਜ ਜੀ ਦਾ ਬਚਨ, ਕਿਉਂਕਿ ਅਸੀਂ ਬਾਣੀ ਤੋਂ ਬਾਹਰ ਜਾ ਕੇ ਨਹੀਂ, ਸਭੈ ਕਟ ਰਾਮ ਬੋਲੇ ਨਾਮ ਕੇ ਧਾਰੇ ਸਗਲੇ ਜੰਤ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਸੋਹਣੇ ਰਾਮ ਤੋਂ ਬਿਨਾ ਕੌਣ ਬੋਲ ਰਿਹਾ? ਮਹਾਰਾਜ ਜੀ ਨੇ ਕਿਹਾ ਘੱਟ ਘੱਟ ਮੈਂ ਖਰਜੂ ਬਸੈ। ਉੱਥੇ ਇਹਨੇ ਕਿਹਾ ਇਕੱਲੇ ਸੰਤਾਂ ਦੇ ਹਿਰਦੇ 'ਚ ਵੱਸਦਾ, ਘੱਟ ਘੱਟ ਦਰ ਤੇ ਹਰ ਇੱਕ ਹਿਰਦਾ। ਘੱਟ ਘੱਟ ਮੈਂ ਖਰਜੂ ਬਸੈ, ਸੰਤਨ ਕਹੋ ਪੁਕਾਰ, ਪੁਕਾਰ ਕੇ ਸੰਤਾਂ ਨੇ ਕਿਹਾ ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ, ਜੇ ਤਉ ਪਿਰਿਆ ਦੀ ਸਿੱਖ ਹਯਾਉ ਨਾ ਠਾਏ ਕਹੀਦਾ। ਜੇ ਅੰਦਰੋਂ ਕੁਝ ਪਾਉਣਾ ਚਾਹੁੰਦੇ, ਸਾਰਿਆਂ ਵਿੱਚ ਨਾਮ ਦਾ ਕੀਮਤੀ ਮਾਣਕ ਹੈ, ਨਾਮ ਕੇ ਤਾਰੇ ਸਗਲੇ ਜੰਤ। ਗੁਰੂ ਜੀ ਦੇ ਬਚਨ, ਹੱਬ ਸਮਾਣੀ ਜੋਤ ਜੋ ਜਲ ਘਟਾਊ ਚੰਦਰਮਾ, ਉਹ ਨਾਮ ਸਾਰਿਆਂ ਵਿੱਚ ਵਸਿਆ, ਹੁਣ ਉਹਨੂੰ ਪ੍ਰਗਟ ਕਰਨਾ। ਪ੍ਰਗਟ ਕੌਣ ਕਰੇਗਾ ਜੀ? ਗੁਰੂ ਤੋਂ ਬਿਨਾਂ ਉਹ ਪ੍ਰਗਟ ਨਹੀਂ ਹੁੰਦਾ। ਨਾਮ ਸਭ ਵਿੱਚ ਹੈ, ਗੁਰੂ ਉਸ ਨਾਮ ਨੂੰ ਪ੍ਰਗਟ ਕਰਦੇ ਨੇ। ਆਪਾਂ ਬਾਣੀ 'ਚੋਂ ਬਚਨ ਪੜ੍ਹਦੇ ਹਾਂ ਨਾ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪ ਸਗਾ ਵਾਰਾਂ, ਕਿਆ ਸੋਚੈ ਬਾਰੰਗ ਬਾਰਾ। ਇਸ ਤੁਕ ਨੂੰ ਫਿਰ, ਤੂੰ ਨਾਮ ਕਿਉਂ ਨਹੀਂ ਜਪਦਾ? ਇੱਥੇ ਨਹੀਂ ਕਿਆ ਨਾਮ ਪ੍ਰਗਟ ਨਹੀਂ ਹੋ ਰਿਹਾ? ਕਹਿੰਦੇ ਨੇ ਜਿੰਨੀ ਦੇਰ ਤੱਕ ਤੂੰ ਜਪਦਾ ਨਹੀਂ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਗ ਬਾਰਾ। ਜਪਣਾ ਇਸ ਤਰ੍ਹਾਂ ਜਿਵੇਂ ਹਨੇਰੇ 'ਚ ਦੀਵਾ ਬਾਲਣਾ। ਅੰਦਰ ਵਸਤੂ ਹੈ ਪਰ ਹਨੇਰੇ ਤੋਂ ਬਿਨਾਂ, ਹਨੇਰੇ ਵਿੱਚ ਨਜ਼ਰ ਨਹੀਂ ਆ ਰਹੀ, ਚਾਨਣ ਤੋਂ ਬਿਨਾਂ ਦਿਸ ਨਹੀਂ ਰਹੀ। ਜਦੋਂ ਅਸੀਂ ਜ਼ਬਾਨ ਤੋਂ ਜਪ ਕਰਨੇ ਹਾਂ, ਇੱਕ ਦੀਵਾ ਬਾਲਣੇ ਪਏ ਹਾਂ। ਅੱਜ ਬਲ ਜਾਏ, ਕੱਲ੍ਹ ਬਲ ਜਾਏ, ਪਰਸੋਂ ਬਲ ਜਾਏ, ਜਦੋਂ ਦੀਵਾ ਬਲਿਆ, ਜਿਹੜਾ ਨਾਮ ਪਰਮਾਤਮਾ ਨੇ ਅੰਦਰ ਟਿਕਾਇਆ, ਇੱਕੋ ਦਮ ਖਜ਼ਾਨਾ ਮਿਲ ਜਾਂਦਾ ਹੈ। ਫਿਰ ਨਾਮ ਹੈ, ਅੰਧਿਆਰ ਹੈ, ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ, ਘੱਟ ਦੀਪ ਕਰਿਆ ਸਮਾਈ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਉਹ ਪਰਮਾਤਮਾ, ਉਹਦਾ ਅੰਦਰ ਜਿਹੜਾ ਜਪ ਹੈ, ਸਿਮਰਨ ਹੈ, ਸਾਰਿਆਂ ਵਿੱਚ ਪਰਮਾਤਮਾ ਹੈ, ਨਾਮ ਹੈ। ਪਰ ਗੁਰਮੁਖੋ, ਪਰਮਾਤਮਾ ਨੇ ਸਮਰੱਥ ਗੁਰੂ ਨੂੰ ਕੇਵਲ ਤਾਕਤ ਦਿੱਤੀ ਹੈ ਕਿ ਤੂੰ ਗੁਪਤ ਨਾਮ ਨੂੰ ਪ੍ਰਗਟ ਕਰਨਾ ਹੈ, ਬੰਦੇ ਵਿੱਚ ਹੈ, ਇਹਨੂੰ ਪ੍ਰਗਟ ਕਰ। ਇਉਂ ਕਹਿ ਲਈਏ, ਇੱਕ ਵਾਰੀ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਹਰ ਇਸਤਰੀ ਦੇ ਵਿੱਚ ਮਰਦ ਪੈਦਾ ਕਰਨ ਦੇ ਸੈੱਲ ਨੇ, ਨਾਰੀ ਵਿੱਚ, ਹਰ ਮਰਦ ਵਿੱਚ ਇਸਤਰੀ ਦੀ ਪੈਦਾਇਸ਼ ਵਾਸਤੇ ਪਰਮਾਤਮਾ ਨੇ ਸ਼ਕਤੀ ਰੱਖੀ ਹੈ, ਪਰ ਵੱਖ ਵੱਖ ਰਹਿਣ, ਠੀਕ ਹੈ, ਸਾਰੀ ਜ਼ਿੰਦਗੀ ਲੰਘਣਗੇ, ਕੁੱਖ ਵਿੱਚੋਂ ਸੰਤਾਨ ਦਾ ਜਨਮ ਨਹੀਂ, ਉਸ ਸੰਤਾਨ ਨੂੰ ਪ੍ਰਗਟ ਕਰਨ ਲਈ ਵੀ ਕੋਈ ਪਰਮਾਤਮਾ ਨੇ ਖੇਡ ਰਚੀ ਹੈ, ਮੌਜੂਦ ਸੀ। ਉਸ ਪਰਮਾਤਮਾ ਨੇ ਉਸ ਨੂੰ ਪ੍ਰਗਟ ਕਰਨ ਦਾ ਵਸੀਲਾ ਸੰਯੋਗ ਬਣਾਇਆ। ਇਸੇ ਤਰ੍ਹਾਂ ਕੋਈ ਐਸਾ ਨਹੀਂ ਜਿਹਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ, ਪਰ ਗੁਰਮੁਖੋ, ਜਿੰਨੀ ਦੇਰ ਤੱਕ ਗੁਰੂ ਦਾ ਸੰਯੋਗ ਨਹੀਂ, ਉਨੀ ਦੇਰ ਤੱਕ ਨਾਮ ਪ੍ਰਗਟ ਨਹੀਂ ਹੁੰਦਾ। ਮਹਾਰਾਜ ਜੀ ਨੇ ਕਿਹਾ ਹੱਠ ਮਜਾਹੂ, ਇਹ ਨਹੀਂ ਕਿਹਾ ਬਾਹਰੋਂ, ਮੇਰੇ ਖਿਰਦੇ ਵਿੱਚੋਂ। ਹੱਠ ਮਜਾਹੂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ, ਮੈਂ ਕੁ ਸਤਿਗੁਰ ਦਿੱਤਾ। ਹੁਣ ਆਹ ਤੁਕਾਂ ਤੁਸੀਂ ਦੇਖੋ, ਲੱਭਾ ਅੰਦਰੋਂ, ਮੈਨੂੰ ਸਤਿਗੁਰੂ ਨੇ ਦਿੱਤਾ। ਗੁਰੂ ਨੇ ਕੀ ਦਿੱਤਾ ਜੀ ਜਦੋਂ ਅੰਦਰ ਪਿਆ ਸੀ? ਕਿਉਂਕਿ ਉਹ ਗੁਪਤ ਜਿਹੜਾ ਸੀ, ਉਹਨੂੰ ਪ੍ਰਗਟ ਜਪ ਨਾਲ ਕੀਤਾ ਜਾਂਦਾ, ਸਿਮਰਨ ਨਾਲ ਕੀਤਾ ਜਾਂਦਾ, ਸਿਫਤ ਨਾਲ ਕੀਤਾ ਜਾਂਦਾ। ਜਿੰਨਾ ਕੁ ਸਿਮਰਨ ਜਪ ਤਪ ਕਰਦਾ, ਉਹਦੇ ਅੰਦਰੋਂ ਉਹ ਨਾਮ ਦੀ ਸ਼ਕਤੀ ਪ੍ਰਗਟ ਹੁੰਦੀ ਹੈ। ਇਹੀ ਕਾਰਨ ਕਿ ਜਪ ਜਪ ਕੇ ਜਦੋਂ ਕੋਈ ਘਾਲਣਾ ਘਾਲ ਕੇ ਕਿਸੇ ਮੰਜ਼ਿਲ 'ਤੇ ਪਹੁੰਚਦਾ, ਉਹਦਾ ਜਪ ਬੰਦ ਹੋ ਜਾਂਦਾ, ਅਤ ਚੇਤੰਦਰ ਨਾਮ ਆਪਣੇ ਆਪ ਉਹ ਤਾਕਤ ਚੱਲਣ ਲੱਗ ਪੈਂਦੀ ਹੈ। ਕਦੀ ਉਹ ਕੰਨਾਂ ਦਾ ਰਸ ਬਣ ਕੇ ਸਵਾਦ ਦਿੰਦੀ, ਬਾਹਰਮੁਖੀ ਨਹੀਂ, ਕਦੀ ਉਹ ਅੰਮ੍ਰਿਤ ਚੋ ਕੇ ਬਣਦੀ ਹੈ, ਕਦੀ ਉਹ ਸੁਰਤ ਨੂੰ ਉੱਚੇ ਮੰਡਲਾਂ ਵਿੱਚ ਲੈ ਜਾਂਦੀ ਹੈ। ਜਪ ਤਾਂ ਸੰਯੋਗ ਹੈ ਉਸ ਗੁਪਤ ਨਾਮ ਨੂੰ ਪ੍ਰਗਟ ਕਰਨ ਵਾਸਤੇ। ਹੱਠ ਮਜਾਹੂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੁਛ ਸਤਿਗੁਰ ਦਿੱਤਾ ਢੂੰਡ ਮਝਾਈ ਥੀਆ ਤਿੱਤਾ ਜਨਮ ਪਦਾਰਥ ਨਾਨਕ ਜਿੱਤਾ। ਗੁਰੂ ਰਾਮਦਾਸ ਜੀ ਦੇ ਬਚਨ ਨੇ, ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ